ਸੰਸਾਰ ਨਾਲ ਵੀ ਹੁਕਮ ਸੰਸਾਰ 'ਚ ਵੀ ਵਰਤਦਾ ਅਸੀਂ ਉੱਤੇ ਬੈਠੇ ਹਾਂ ਸੰਸਾਰ ਹੁਕਮ ਦੇ ਥੱਲੇ ਹੈ ਜਿਹੜਾ ਹੁਕਮ ਨੂੰ ਮੰਨ ਲੈਂਦਾ ਉਹ ਹੁਕਮ ਤੋਂ ਦੀ ਗੋਦ ਵਿੱਚ ਚਲਾ ਜਾਂਦਾ ਹੁਕਮ ਦੀ ਬੁੱਕਲ 'ਚ ਚਲਾ ਜਾਂਦਾ ਜਹਾਜ਼ ਦੀ ਬੁੱਕਲ ਚਲਾ ਜਾਂਦਾ ਸੰਸਾਰ ਦਬਾ ਕੇ ਰੱਖਿਆ ਹੈ ਹੁਕਮ ਨੇ ਜਿਹੜਾ ਉਹਦੀ ਭੈ ਮੰਨ ਲੈਂਦਾ ਦਬਾਉਣਾ ਉਦੋਂ ਤੱਕ ਪੈਂਦਾ ਹੁੰਦਾ ਰਾਜੇ ਨੂੰ ਪ੍ਰੈਸ਼ਰ ਉਦੋਂ ਤੱਕ ਦੇਣਾ ਪੈਂਦਾ ਜਿੰਨਾ ਚਿਰ ਉਹਦੇ ਅੰਦਰ ਹੰਕਾਰ ਹੈ ਜਦੋਂ ਹੰਕਾਰ ਮਰ ਗਿਆ ਉਹਦੇ ਤੇ ਪ੍ਰੈਸ਼ਰ ਦੀ ਫਿਰ ਲੋੜ ਨਹੀਂ ਗਰਭ ਦੇ ਉੱਤੇ ਪ੍ਰਹਾਰ ਹੈ ਜਿੱਥੇ ਗਰਭ ਨਹੀਂ ਰਹਿੰਦਾ ਫਿਰ ਪ੍ਰਹਾਰ ਨਹੀਂ ਫਿਰ ਪ੍ਰਹਾਰ ਨਹੀਂ ਫਿਰ ਉੱਪਰ ਜਾਂਦਾ ਉਵਾਰ ਹੈ ਫਿਰ ਉਹਦਾ ਉਵਾਰ ਉੱਪਰ ਲੈ ਹੁਕਮਾਂ ਨੂੰ ਆਪਣੇ ਉੱਪਰ ਲੈ ਲੈਂਦਾ ਆਪਣੀ ਸੇਫਟੀ 'ਚ ਲੈ ਲੈਂਦਾ ਜਿਵੇਂ ਸਰਕਾਰ ਦਾ ਹੁਕਮ ਮੰਨਣ ਵਾਲੇ ਸਾਰੇ ਸਰਕਾਰ ਦੀ ਸੇਫਟੀ ਵਿੱਚ ਨੇ ਉਹਨਾਂ ਦੀ ਸੇਫਟੀ ਸਰਕਾਰ ਦੀ ਡਿਊਟੀ ਹੈ ਜਿਵੇਂ ਪਰਮੇਸ਼ਰ ਦਾ ਭਾਣਾ ਮੰਨਣ ਵਾਲਿਆਂ ਦੀ ਸੇਫਟੀ ਦੀ ਡਿਊਟੀ ਪਰਮੇਸ਼ਰ ਦੀ ਹੈ ਉਹਦੇ ਬਾਗੀ ਨੇ ਜਿਹੜੇ ਉਹੀ ਸਰਕਾਰ ਦਾ ਹੁਕਮ ਡੰਡਾ ਉਹਨਾਂ ਦੇ ਚੱਲਦਾ ਫਿਰ ਬਾਗੀਆਂ ਤੇ ਬਾਗੀਆਂ ਦੇ ਡੰਡਾ ਹੁਕਮ ਦੇ ਚੱਲਦਾ ਉਹੀ ਹੁਕਮ ਬਚਾਉਂਦਾ ਉਹੀ ਹੁਕਮ ਸਜ਼ਾ ਦਿੰਦਾ ਇਸ ਕਰਕੇ ਹੁਕਮ ਦੀਆਂ ਦੋ ਧਾਰਾਂ ਨੇ ਬਚਾਉਣ ਵਾਲਾ ਵੀ ਹੁਕਮ ਸੇਫਟੀ ਵੀ ਹੁਕਮ ਨਾਲ ਹੁੰਦੀ ਹੈ ਪਰ ਉਹਨਾਂ ਦੀ ਹੁੰਦੀ ਹੈ ਜਿਹੜੇ ਹੁਕਮ ਦੇ ਅਨੁਸਾਰੀ ਨੇ ਪਾਣੀ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਨਵਾਜਦਾ ਹੁਕਮ ਜਿਹੜੇ ਦੁਸ਼ਟ ਨੇ ਉਹਨਾਂ ਦਾ ਦਹਿਨ ਕਰਦਾ ਦੁਸ਼ਟ ਨੂੰ ਦਾਹ ਗਰੀਬ ਨਿਵਾਜਾ ਇਸ ਕਰਕੇ ਜਿਹੜਾ ਖੰਡਾ ਲਫ਼ਜ਼ ਹੈ ਵਰਤਿਆ ਨਾ ਉਹ ਹੁਕਮ ਵਾਸਤੇ ਵਰਤਿਆ ਹੋਇਆ ਦੋ ਧਾਰਾਂ ਨੇ ਨਾ ਖੰਡੇ ਦੀ ਹੁਕਮ ਦੀਆਂ ਦੋ ਧਾਰਾਂ ਹੁੰਦੀਆਂ ਇੱਕ ਕੇਸ ਹੈ ਇੱਕ ਦੇ ਖਿਲਾਫ ਜਾਣਾ ਇੱਕ ਦੇ ਹੱਕੇ ਜਾਣਾ ਜਦੋਂ ਕਿਹਾ ਸੀ ਨਾ ਚੰਨੀ ਦੀ ਵਾਰ ਚ ਖੰਡਾ ਪ੍ਰਥਮੇ ਸਾਜ ਕੇ ਜਾ ਸਭ ਸੰਸਾਰ ਬਣਾਇਆ ਜਾ ਸਭ ਸੰਸਾਰ ਉਪਾਇਆ ਹੁਕਮ ਸਾਜਿਆ ਪਹਿਲਾਂ ਹੁਕਮ ਖੰਡੇ ਦਾ ਮਤਲਬ ਹੁਕਮ ਜਿਹੜਾ ਖੰਡਨ ਕਰਨ ਦੇਣ ਵਾਲਾ ਸਭ ਝੂਠ ਨੂੰ ਖੰਡਨ ਕਰਦਾ ਖੰਡਾ ਤਾਂ ਹੈ ਝੂਠ ਨੂੰ ਖੰਡਨ ਕਰਦਾ ਝੂਠ ਨੂੰ ਕੱਟ ਰਿਹਾ ਵਿਕਾਰਾਂ ਨੂੰ ਕੱਟ ਰਿਹਾ ਆਪ ਕੀ ਹੈ ਆਪ ਅਖੰਡ ਹੈ ਸੱਚ ਨੂੰ ਕੋਈ ਨਹੀਂ ਕੱਟ ਸਕਦਾ ਇਸ ਕਰਕੇ ਹੁਕਮ ਨੂੰ ਕੀ ਅਖੰਡ ਖੰਡ ਖੰਡਣਾ ਆਪ ਅਖੰਡ ਹੈ ਜਿਹੜੇ ਖੰਡ ਨੇ ਦੋ ਟੁਕੜੇ ਹੋਏ ਨੇ ਮਨ ਚ ਉਹਨਾਂ ਨੂੰ ਖੰਡਣ ਕਰਦਾ ਮਨ ਨੂੰ ਖੰਡਣ ਕਰਦਾ ਤੂੰ ਝੂਠਾ ਮਨ ਨੂੰ ਝੂਠਾ ਸਾਬਤ ਕਰਦਾ ਮਨ ਨੂੰ ਅਪਰਾਧੀ ਸਾਬਤ ਕਰਦਾ ਅਖੰਡ ਇੱਕ ਹੈ ਜਿਹੜਾ ਅਖੰਡ ਜਿਹੜਾ ਖੰਡ ਅਖੰਡ ਖੰਡ ਜਿਹੜਾ ਖੰਡ ਹੈ ਖੰਡ ਕੀ ਹੈ ਮਨ ਉਹ ਕਬੀਰ ਤੂੰ ਰਾਮ ਕੀ ਅਣਸ ਖੰਡ ਖੰਡਣਾ ਇਸੇ ਨੂੰ ਖੰਡਣ ਕਰਦਾ ਤੂੰ ਖੋਟਾ ਖੋਟਾ ਸਾਬਤ ਕਰਦਾ ਮਨ ਨੂੰ ਵੀ ਤੂੰ ਖੋਟਾ ਇਸੇ ਦੀ ਮੈਲ ਜੰਗ ਲਾਉਂਦਾ ਇਸੇ ਨੂੰ ਘੜ ਰਿਹਾ ਇਸੇ ਤੇ ਚੋਟ ਕਰ ਰਿਹਾ ਝੂਠ ਤੇ ਹੀ ਇੱਥੇ ਜਾ ਕੇ ਦਸ ਗ੍ਰੰਥ ਦੇ ਅਰਥ ਹੋਣੇ ਨੇ ਆਦ ਨੂੰ ਸਮਝ ਕੇ ਦਸਮ ਦੇ ਅਰਥ ਹੋਣੇ ਨੇ ਬਹੁਤ ਔਖੇ ਨੇ ਉਹ ਤਾਂ ਹੱਥ ਖੜੇ ਕਰਾ ਦਿੰਦੇ ਨੇ ਇਹਨਾਂ ਨੇ ਮਮੂਲੀ ਜੀ ਕਵਿਤਾ ਮੰਨ ਲਈ ਵੀ ਦਸ ਗ੍ਰੰਥ ਮਮੂਲੀ ਜੀ ਗੱਲ ਕਿਹੜਾ ਵਿਦਵਾਨ ਇਹਦੇ ਅਰਥ ਕਰਕੇ ਦਿਖਾ ਦੇਣ ਪਹਿਲਾਂ ਜੇ ਉਹ ਕਹਿੰਦੇ ਨੇ ਵੀ ਆਦ ਦੀ ਦ੍ਰਿਸ਼ਟੀਕੋਣ ਤੋਂ ਆਦ ਦੇ ਨਾਲ ਪਹਿਲਾਂ ਆਦ ਦੇ ਤਾਂ ਅਰਥ ਕਰ ਲਓ ਆਦ ਨੂੰ ਸਮਝ ਲਓ ਦਸ ਦੀ ਗੱਲ ਫਿਰ ਕਰ ਲਿਓ ਇਹਦਾ ਤੁਹਾਨੂੰ ਪਤਾ ਨਹੀਂ ਕੀ ਹੈ ਜੱਫਾ ਬਹੁਣੇ ਤੁਸੀਂ ਕਹਾਂ ਜਾ ਕੇ ਐਸੀ ਥਪੜਾਈ ਹੋ ਬੋਲਣਾ ਕਿਸੇ ਨੇ ਨਹੀਂ ਹੈ ਥਪੜਾਈ ਵੀਹ ਵਾਰ ਤਾਂ ਕੀਤੀ ਇੱਕ ਗੱਲ ਨਹੀਂ ਹੁੰਦੀ ਇਹਨਾਂ ਨੂੰ ਜਾਂ ਸੈਮੀਨਾਰਾਂ ਦੇ ਵਿੱਚ ਗੱਲ ਕਹੀ ਤੇ ਚੁੱਪ ਕਰ ਜਾਂਦੇ ਬੜੇ ਬੜੇ ਜਿਹੜੇ ਤਲੱਲੇਦਾਰ ਨੇ ਪੱਲੇ ਕੱਖ ਨਹੀਂ ਹੈ ਕਿਸੇ ਨੇ, ਸਭ ਦੇਖੇ ਹੋਏ ਨੇ, ਸਾਰੇ ਜਾਣਦੇ ਆ ਭਾਈ ਗਏ ਨਹੀਂ ਹੋਏ, ਕਿਹੜਾ ਇਹਨਾਂ ਜਾਏਗਾ, ਕਿਸੇ ਕੋਲ ਕੁਛ ਨਹੀਂ ਇਹਨਾਂ ਕੋਲ, ਜਦ ਮੈਦਾਨ ਚਾਹੁਣਗੇ ਕਿਸੇ ਕੋਲ ਕੱਖ ਵੀ ਨਹੀਂ ਨਿਕਲਣ।
ਤ੍ਰੈ ਸੱਤ ਅੰਗੁਲ ਵਾਈ ਗਈ ਹੈ ਤਿਸ ਕਹੋ ਕੌਣ ਆਧਾਰ।
ਕਹਿੰਦੇ ਤ੍ਰੈ ਸੱਤ ਉਂਗਲ ਵਾਯੂ ਚੱਲਦੀ ਹੈ ਜਿਹੜੀ, ਹੁਣ ਉਹ ਜੁੜੇ ਹੋਏ ਨੇ ਮਾਇਆ ਨਾਲ ਵਾਯੂ ਨਾਲ, ਤ੍ਰੈ ਸੱਤ ਆਉਂਦਾ ਦਸ ਉਂਗਲ ਹਵਾ, ਫੇਫੜੇ ਤੋਂ ਲੈ ਕੇ ਕੰਠ ਤੱਕ ਦਸ ਉਂਗਲ ਨੇ ਬਣਦੇ, ਤ੍ਰੈ ਔਰ ਸੱਤ ਕਿੰਨੇ ਹੋ ਗਏ ਦਸ। ਕਹਿੰਦੇ ਜਿਹੜੀ ਦਸ ਉਂਗਲ ਵਾਯੂ ਹੈ ਇੱਥੇ ਚੱਲਦੀ, ਇਹਦਾ ਆਧਾਰ ਕੀ ਹੈ, ਹੁਣ ਉਹ ਵਾਯੂ ਤੇ ਖੜੇ ਨੇ, ਵਾਯੂ ਨੂੰ ਪ੍ਰਾਣ ਮੰਨਦੇ ਨੇ, ਪ੍ਰਾਣ ਵਾਯੂ, ਉਹ ਪ੍ਰਾਣ ਵਾਯੂ ਤਾਂ ਸਰੀਰ ਦੇ ਪ੍ਰਾਣ ਨੇ, ਤਾਂ ਆਤਮਾ ਦੇ ਪ੍ਰਾਣ ਨੇ, ਆਤਮਾ ਦਾ ਕੀ ਸੰਬੰਧ ਹੈ ਬਈ ਹਵਾ ਨਾਲ, ਆਤਮਾ ਜਿੰਨਾ ਚਿਰ ਵਿੱਚ ਹੈ ਉਹਨਾਂ ਚਿਰ ਸਰੀਰ ਜਿਉਂਦਾ, ਆਤਮਾ ਤਾਂ ਜਗ ਜੀਵਨ ਹੈ, ਜਗ ਸਰੀਰ ਦਾ ਜੀਵਨ ਹੈ, ਜਗ ਜੀਵਨ ਪੁਰਖ ਤਿਆਗ ਕਹਿ ਲੱਗੀ ਮਾਇਆ ਧੋ, ਉਹ ਸਰੀਰ ਦੇ ਵੀ ਜਿਹੜਾ ਖੂਨ ਹੈ ਸਾਫ ਕਰਨ ਦੀ ਲੋੜ ਹੈ, ਹਵਾ ਦੇ ਵਿੱਚ ਆਕਸੀਜਨ ਹੈ ਜਿਹੜੀ ਉਹਦੀ, ਜਿਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਇੰਨੀ ਗੱਲ ਦੀ ਤਾਂ ਸਾਇੰਸਦਾਨਾਂ ਨੂੰ ਡਾਕਟਰਾਂ ਨੂੰ ਸਮਝ ਹੈ, ਸਰੀਰ ਨੂੰ ਲੋੜ ਹੈ ਹਵਾ ਦੀ, ਆਤਮਾ ਨੂੰ ਕੀ ਲੋੜ ਹੈ ਹਵਾ ਦੀ, ਤ੍ਰੇਤੇ ਜੀ ਨੂੰ ਕਿਹੜਾ ਸਾਹ ਆਉਂਦਾ, ਇਹਨੂੰ ਗਰਭ ਚ ਦੁਆਪਰ ਚ ਕਿਹੜਾ ਸਾਹ ਆਉਂਦਾ ਦੱਸੇ ਕਿੱਥੇ ਆਉਂਦਾ, ਜਾਂ ਪੇਟ ਚ ਹੁੰਦਾ ਮਾਂ ਦੇ ਸਾਹ ਆਉਂਦਾ ਇਹਨੂੰ, ਉੱਥੇ ਹਵਾ ਦੀ ਜਿਉਂਦਾ ਸਾਹ ਨਹੀਂ ਆਉਂਦਾ, ਸਾਹ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਸਰੀਰ ਵੀ ਹੋਵੇ ਭਾਵੇਂ, ਫਿਰ ਕਿੱਥੇ ਜਾਣਗੇ ਇਹ ਜਿਹੜੇ ਸੱਤ ਨੇ, ਪ੍ਰਭਾਵ ਹੈ ਬਿਨਸਾਸਤੇ, ਜਿੰਨਾ ਚਿਰ ਉਹ ਹੁਕਮ ਹੈ ਉਹਦਾ ਜਿਉਂਦਾ ਰਹੂਗਾ ਉੱਥੇ, ਉਹ ਜਿਉਂਦਾ ਹੈ ਆਪਣੀ ਸ਼ਕਤੀ ਨਾਲ ਹੈ, ਜੀਵਨ ਤਾਂ ਜੰਗ ਜੀਵਨ ਤਾਂ ਵਿੱਚ ਬੈਠਾ ਹੋਵੇ, ਜਿੰਨਾ ਚਿਰ ਜੰਗ ਜੀਵਨ ਵਿੱਚ ਬੈਠਾ ਆਤਮਾ ਉਹਨਾਂ ਚਿਰ ਜਿਉਂਦਾ, ਆਤਮਾ ਉਹਨਾਂ ਚਿਰ ਬੈਠਾ ਜਿੰਨਾ ਚਿਰ ਹੁਕਮ ਹੈ ਉਹਨੂੰ, ਹੁਕਮ ਦਾ ਬੰਦਾ ਹੁਕਮ ਹੀ ਬੰਦਾ, ਜੰਮਣ ਮਰਨਾ
ਹੁਕਮ
ਹੁਕਮ ਹੈ, ਜਿੰਨਾ ਚਿਰ ਹੁਕਮ ਹੈ ਆਤਮਾ ਉਹਨਾਂ ਚਿਰ ਹੈ, ਜਾਂ ਹੁਕਮ ਹੈ ਜੀ ਉਹਨਾਂ ਕੋਲ ਬਾਹਰ ਨਿਕਲਿਆ ਹੋਊਗਾ, ਉਹ ਤਾਂ ਨੱਥ ਪਾਈ ਹੋਈ ਹੈ, ਜਿਹਦੇ ਨੱਕ ਨੱਥ ਹੈ ਪਸ਼ੂ ਦੇ ਪਾਈ ਹੋਈ, ਜਦੋਂ ਮਰਜ਼ੀ ਖੋਲ ਕੇ ਚੱਲ ਪਈ ਉਹਨੂੰ, ਉਹ ਕਹੇ ਤੂੰ ਮੇਰੀ ਸਲਾਹ ਨਹੀਂ ਅਜੇ ਜਾਣਦੀ, ਕੀ ਕਹੂਗਾ, ਉਹਨੂੰ ਪੁੱਛਦੇ ਹੁੰਦੇ ਹਾਂ ਵੀ ਭਾਈ ਘੰਟਾ ਨੂੰ ਆਪਾਂ ਨੇ ਜਾਣੇ ਛੇਤੀ ਕਰਨ ਨੂੰ ਪੱਠੇ ਪੁੱਠੇ ਖਾਣਾ ਹੈ, ਉਹਨੂੰ ਕੌਣ ਪੁੱਛਦਾ, ਗੌੜ ਨੂੰ ਕਦੇ ਪੁੱਛਿਆ ਕਿਸੇ ਨੇ, ਉਹ ਅਲੱਗ ਗੱਲ ਹੈ, ਆਪਾਂ ਨੂੰ ਪਤਾ ਵੀ ਇਹਨੂੰ ਲੈ ਕੇ ਜਾਣਾ ਭਾਈ ਇਹਨੂੰ ਜਾ ਲਈਏ, ਉਹ ਅਲੱਗ ਗੱਲ ਹੈ, ਆਪਾਂ ਨੂੰ ਫਿਕਰ ਹੋਵੇ ਉਹਦਾ, ਇਸ ਕਰਕੇ ਉਹਨੂੰ ਸਾਡਾ ਫਿਕਰ ਹੈ, ਨੱਥ ਕਿਉਂ ਪਾਈ ਹੋਈ ਹੈ, ਸਾਨੂੰ ਨੀ ਫਿਕਰ ਜਿਹਨਾਂ ਨੇ ਨੱਥ ਪਾਈ ਹੈ ਅਸੀਂ, ਸਾਨੂੰ ਨੀ ਫਿਕਰ ਉਹਨਾਂ ਮੱਝਾਂ ਦਾ ਜਿਹਨਾਂ ਦੁੱਧ ਪੀਣਾ ਵੀ ਇਹਨੂੰ ਪੱਠੇ ਪਾਉਣੇ ਨੇ, ਪਾਣੀ ਪਿਲਾਉਣਾ, ਇਹ ਵੀ ਉਹਨੂੰ ਫਿਕਰ ਹੈ, ਨੱਥ ਪਾਈ ਹੋਈ ਉਹਨੇ ਸਾਰਿਆਂ ਦੇ, ਨੱਕ ਨੱਥ ਖਸਮਤ ਤਾਂ ਹੀ ਕਿਹਾ ਹੋਇਆ, ਤਾਂ ਹੀ ਉਹਨੂੰ ਫਿਕਰ ਹੈ, ਸਾਨੂੰ ਨਾ ਨੱਥ ਦੀਦੀ ਹੈ ਨਾ ਖਸਮ ਦੀਦਾ, ਅਸੀਂ ਗਾਂ ਉਹਦੇ ਨੱਥ ਪਾਉਣ ਨੂੰ ਫਿਰਦੇ, ਤੈਨੂੰ ਬਸ ਭਗਤਾਂ ਨੇ ਕੀਤਾ ਪ੍ਰੇਮ ਦੀ ਆਪਾਂ ਖਡੋਰੀਆਂ, ਅਸੀਂ ਤਾਂ ਉਲਟੀ ਨੱਥ ਉਹਦੇ ਪਾਈ ਹੋਈ ਹੈ, ਜਿਹੜੇ ਇਹ ਗੱਲ ਕਹਿੰਦੇ ਨੇ ਉਹ ਮੂਰਖ ਨਹੀਂ ਤਾਂ ਹੋਰ ਕੀ ਨੇ, ਇਹ ਸੰਤ ਸਾਰੇ ਹੀ ਮੂਰਖ ਨੇ, ਗੁਰਬਾਣੀ ਨੇ ਸਾਬਤ ਕੀਤਾ ਵੀ ਇਹ ਮੂਰਖ ਨੇ, ਪਰ ਸਿੱਖਾਂ ਨੂੰ ਅਜੇ ਨਹੀਂ ਪਤਾ ਲੱਗਿਆ, ਕਿਉਂਕਿ ਸਿੱਖਾਂ ਮੂਰਖ ਨੇ, ਮੂਰਖ ਨੂੰ ਮੂਰਖ ਦੀ ਪਛਾਣ ਨਹੀਂ ਹੁੰਦੀ, ਮੂਰਖੀ ਦਾ ਮੂਰਖ ਨਾਲ ਬੜੀ ਬਣਦੀ ਹੈ ਵਧੀਆ, ਸਿਆਣੇ ਨਾਲ ਨਹੀਂ ਮੂਰਖ ਦੀ ਬਣਦੀ, ਸਿਆਣਿਆਂ ਤੋਂ ਉਹਨੂੰ ਟੋਕੀ ਜਾਣ, ਸਿਆਣੇ ਤਾਂ ਟੋਕਣਾ ਨੂੰ ਪੈਰ ਪੈਰ ਤੋਂ ਕਹਿੰਦਾ ਇਹਦਾ ਬੰਦਾ ਹੀ, ਇਹ ਤਾਂ ਕੋਈ ਗੱਲ ਮੈਨੂੰ ਕਹਿਣੇ ਨਹੀਂ ਦਿੰਦਾ, ਬੋਲਣੇ ਨਹੀਂ ਦਿੰਦਾ, ਸਾਰਾ ਦਿਨ ਟੋਕੀ ਜਾਂਦਾ, ਮੂਰਖ ਹੋ ਜਾਊ ਉੱਥੇ ਬੈਠੂ, ਵਰਡਸ ਆਫ ਏ ਫੈਦਰ ਫਲੋਕ ਟੂਗੈਦਰ, ਕੋ ਸੁਭਾਅ ਦੇ ਆਦਮੀ ਇੱਕ ਜਗ੍ਹਾ ਰਹਿੰਦੇ ਹੁੰਦੇ ਨੇ ਖੁਸ਼ੀ ਖੁਸ਼ੀ ਗੁਰਖਾਂ ਦਾ ਸੁਭਾਅ ਇੱਕ ਹੈ ਉੱਥੇ ਖੁਸ਼ੀ ਖੁਸ਼ੀ ਰਹਿੰਦੇ ਨੇ ਰਹਿਣਗੇ
ਤ੍ਰੈ ਸੱਤ ਅੰਗੁਲ ਵਾਈ ਗਈ ਹੈ
ਕਹਿੰਦੇ ਦਸ ਉਂਗਲ ਵਾਈਓ ਕਹਿ ਰਹੇ ਨੇ ਸਰੀਰ ਨੂੰ ਚਲਦੀ ਹੈ ਉਹਦਾ ਆਧਾਰ ਕੀ ਹੈ ਕਿਉਂ ਚਲਦੀ ਹੈ ਉਹਦਾ ਕਾਰਨ ਕੀ ਹੈ ਸਾਹ ਕੌਣ ਲੈਂਦਾ ਕੌਣ ਛੱਡਦਾ ਹੈ ਹਵਾ ਕਿਉਂ ਚਲਦੀ ਹੈ ਅੰਦਰ ਕੀ ਆਧਾਰ ਹੈ ਉਹਦਾ ਕੋਈ ਖਿੱਚਦਾ ਹਵਾ ਕੋਈ ਛੱਡਦਾ ਹਵਾ ਜੋਗੀਆਂ ਨੂੰ ਇਸ ਗੱਲ ਦਾ ਪਤਾ ਪ੍ਰਾਣ ਵਾਯੂ ਤਾਂ ਜਾਣਦੇ ਨੇ ਵਾਯੂ ਤੇ ਜਦ ਨਹੀਂ ਆਉਣੀ ਸਾਹ ਨਹੀਂ ਆਉਣਾ ਮਰ ਜਾਂਦੇ ਨੇ ਪਰ ਕਈ ਵਾਰ ਸਾਹ ਨਹੀਂ ਲੈਂਦਾ ਤਾਂ ਉਹ ਨਹੀਂ ਮਰਦਾ ਆਪਾਂ ਗਰਭ ਦੀ ਗੱਲ ਕੀਤੀ ਹੈ ਸਾਹ ਨਹੀਂ ਆਉਂਦਾ ਨਹੀਂ ਮਰਦਾ ਜ਼ਰੂਰੀ ਨਹੀਂ ਹੈ ਵੀ ਸਾਹ ਨਾ ਆਵੇ ਤਾਂ ਮਰ ਜਾਵੇ ਸਾਹ ਆਉਣਾ ਜਿਉਂਦਾ ਰਹਿਣਾ ਕੋਈ ਸ਼ਰਤ ਨਹੀਂ ਹੈ
ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਿਖਾਏ
ਬੋਲੇ ਖੇਲੇ ਬੋਲਦਾ ਹੈ ਬੋਲਦਾ ਤਾਂ ਹੀ ਹੈ ਨਾ ਜੇ ਸਾਹ ਆਉਂਦਾ ਸਾਹ ਨਾ ਆਵੇ ਬੋਲੇ ਕਿਵੇਂ ਹਵਾ ਖਿੱਚਦਾ ਹਵਾ ਛੱਡਦਾ ਤਾਂ ਹੀ ਬੋਲਦਾ ਖੇਲੇ ਸਾਰਾ ਦੁਨੀਆਂ 'ਚ ਖੇਡ ਖੇਡਦਾ
ਅਸਥਿਰ ਹੋਵੇ
ਔਰ ਕਦੇ ਕਦੇ ਸਥਿਰ ਵੀ ਹੋ ਜਾਂਦਾ ਮਨ ਚੁੱਪ ਵੀ ਕਰ ਜਾਂਦਾ ਕਦੇ ਕਦੇ ਗੰਭੀਰ ਹੋ ਜਾਂਦਾ ਬੋਲਦਾ ਹੀ ਨਹੀਂ ਖੇਲਦਾ ਵੀ ਨਹੀਂ ਸੰਸਾਰ ਦੇ ਵਿੱਚ ਜੀਵ ਨਹੀਂ ਲੱਗਦਾ ਇਕੱਲਾ ਰਹਿੰਦਾ ਉਪਰਾਮ ਹੋ ਜਾਂਦਾ ਸੰਸਾਰ ਬੋਲਦਾ ਖੇਲਦਾ
ਅਸਥਿਰ
ਸਥਿਰ ਵੀ ਹੋ ਜਾਂਦਾ ਮਨ ਟਿਕ ਵੀ ਜਾਂਦਾ
ਕਿਉਂ ਕਰ ਅਲੱਖ ਲਿਖਾਏ
ਕਿਉਂ ਕਰ ਅਲੱਖ ਲਿਖਾਏ ਇਹ ਤਾਂ ਹੈ ਬੋਲੇ ਖੇਲੇ ਅਸਥਿਰ ਵੀ ਹੋ ਜਾਂਦਾ ਇਹਨਾਂ ਕੁ ਤਾਂ ਅਸੀਂ ਵੀ ਕਰ ਲੈਂਦੇ ਪਰ ਅਲੱਖ ਜਿਹੜਾ ਹੈਗਾ ਉਹ ਨਹੀਂ ਸਾਨੂੰ ਦੀਦਾ ਹੈ ਅਸਥਿਰ ਹੋਏ ਤੇ ਵੀ ਸਮਾਧੀ ਲਾਈ ਤੇ ਵੀ ਸਮਾਧੀ ਲਾਉਂਦੇ ਨੇ ਅਸਥਿਰ ਹੁੰਦੇ ਨੇ ਅਲੱਖ ਤਾਂ ਦੀਦਾ ਨਹੀਂ ਸਾਨੂੰ ਅਲੱਖ ਕਿਵੇਂ ਲਿਖੀਏ ਨਾਨਕ ਦਾ ਅਲੱਖ ਨਾਲ ਬੋਲਦਾ ਵੀ ਜੁੜਿਆ ਹੋਇਆ ਬੋਲਦਾ ਹੀ ਜ਼ਿਆਦਾ ਜਾਂ ਜੁੜਦਾ ਜਦ ਦੇਖਾਂ ਤਬ ਗਮ ਕਿਸੇ ਨਾਲ ਜੁੜੇ ਦੇ ਬਿਨਾਂ ਕਿਵੇਂ ਉਹਦੇ ਬਾਰੇ ਖੋਲਗੇ ਤੁਸੀਂ ਦੱਸੋ ਕਿਉਂ ਕਰ ਅਲੱਖ ਲਿਖਾਏ
ਸੁਣ ਸਵਾਮੀ ਸੱਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ
ਸੁਣ ਸੱਚ
ਸੁਣ ਸਵਾਮੀ ਸੱਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ
ਇਹ ਨਾਨਕ ਦਾ ਜਵਾਬ ਹੈ ਕਹਿੰਦੇ ਭਾਈ ਮਨ ਨੂੰ ਸਮਝਾਉਣਾ ਪੈਂਦਾ ਪਹਿਲਾਂ ਤੁਸੀਂ ਬਿਨਾਂ ਮਨ ਨੂੰ ਸਮਝਾਏ ਤੇ ਇੱਥੇ ਰੋਂਦੇ ਹੋ ਮਨ ਸਮਝਿਆ ਨਹੀਂ ਹੋਇਆ ਤੁਹਾਡਾ ਮਨ ਗਿਆਨਵਾਨ ਹੋ ਕੇ ਨਹੀਂ ਟਿਕਿਆ ਘੂਰ ਕੇ ਚੁੱਪ ਕਰਾਇਆ ਹੈ ਗਿਆਨਵਾਨ ਮਨ ਟਿਕਦਾ ਹੈ ਆਪਣੇ ਆਪ ਸਮਾਧੀ ਦੀ ਲੋੜ ਨਹੀਂ ਹੈ ਟੀਚਰ ਖੜਾ ਹੈ ਬੱਚੇ ਚੁੱਪ ਕੀਤੇ ਹਨ ਬੋਲਦੇ ਨਹੀਂ ਪਰ ਬੜੀ ਮਜਬੂਰੀ ਹੈ ਮਜਬੂਰੀ ਚੁੱਪ ਕੀਤੇ ਹਨ ਡਰਦੇ ਬੜੇ ਔਖੇ ਨੇ ਇਸ ਕਰਕੇ ਸਮਾਧੀ 'ਚ ਤੁਹਾਡਾ ਮਨ ਬੜਾ ਔਖਾ ਹੁੰਦਾ ਜਦ ਸਮਾਧੀ ਦਾ ਟਾਈਮ ਹੋਇਆ ਬਸ ਫਿਰ ਅਡਾਰੀਆਂ ਉੱਥੇ ਮਨ ਆਪਣੇ ਆਪ ਹੀ ਚੁੱਪ ਕਰੇ ਬੱਚਾ ਇੰਨਾ ਸਮਝਦਾਰ ਹੋਵੇ ਬੋਲੇ ਹੀ ਨਾ ਸਮਝਿਆ ਹੋਇਆ ਜਿਹੜਾ ਮਨ ਇਹ ਸਮਝਾਉਣਾ ਪੈਂਦਾ ਵੀ ਇਹਦੇ 'ਚ ਬੋਲਣ 'ਚ ਨਾ ਬੋਲਣ 'ਚ ਤੈਨੂੰ ਕੀ ਲਾਭ ਹੈ ਸਮਝਿਆ ਹੋਇਆ ਜਾਗਰਤ ਅਵਸਥਾ ਉਹਨੂੰ ਜਗਾ ਦਈਏ ਵੀ ਇਹਦਾ ਲਾਭ ਕੀ ਹੈ ਚੁੱਪ ਕਿਵੇਂ ਕਰੇਗਾ ਆਪਣੇ ਆਪ ਚੁੱਪ ਕਰੇ ਡੰਡੇ ਨਾਲ ਨਾ ਚੁੱਪ ਕਰੇ
ਸੱਤ ਅੰਗੁਲ ਵਾਈ ਔਧੂ ਸੁਣ ਸੱਚ ਆਹਾਰ
ਸੁਣ ਸੱਚ ਆਹਾਰ ਜਿਹੜੀ ਵਾਯੂ ਹੈ ਇਹ ਦੇ ਨਾਲੇ ਯੋਗ ਮਤ ਸਾਰਾ ਖੜਾ ਕਿਉਂਕਿ ਸਿੱਧਾ ਨੇ ਅਸਲ ਦੇ ਵਿੱਚ ਆਤਮਾ ਨੂੰ ਛੱਡ ਕੇ ਸਰੀਰ ਨਾਲ ਜੁੜ ਗਏ ਸਰੀਰ ਨੂੰ ਬਚਾਉਣਾ ਚਾਹੁੰਦੇ ਨੇ ਸਰੀਰ ਹਮੇਸ਼ਾ ਵਾਸਤੇ ਰਹੇ ਇਹਨੂੰ ਅਮਰਾਪਨ ਸਮਝ ਲਿਆ ਉਹਨਾਂ ਨੇ ਸਰੀਰ ਕਰਕੇ ਅਸੀਂ ਨਾ ਮਰੀਏ, ਇਹੀ ਅਮਰਾ ਪਦ ਸਮਝ ਲਿਆ ਉਹਨਾਂ ਨੇ। ਕੋਈ ਉਹਨਾਂ ਨੂੰ ਪੁੱਛੇ ਵੀ ਜਦ 84 ਲੱਖ ਜੂਨ ਹੈ ਜਿਹੜੀ, ਇੱਕ ਪਾਸੇ ਤਾਂ ਤੁਸੀਂ ਇਹ ਕਹਿੰਦੇ ਹੋ ਵੀ ਇਹ ਜਿਹੜਾ ਜਨਮ ਇਹ ਬਹੁਤ ਸੱਤਾਂ ਮਤਲਬ ਬਹੁਤ ਪਿਛਲੇ ਪਾਪਾਂ ਦਾ ਮੂਲ ਹੈ, ਜਨਮ ਤਾਂ ਹੁੰਦਾ ਸੰਸਾਰ ਤਾਂ ਆਉਂਦਾ। ਇੱਕ ਪਾਸੇ ਤੁਸੀਂ ਸੰਸਾਰ ਛੱਡਣਾ ਨਹੀਂ ਚਾਹੁੰਦੇ, ਸਰੀਰ ਨਹੀਂ ਛੱਡਦੇ, ਸੰਸਾਰ ਨਹੀਂ ਛੱਡਣਾ ਚਾਹੁੰਦੇ। ਇੱਥੇ ਆ ਕੇ ਸਾਰੇ ਫਸੇ ਹੋਏ, ਇੱਥੋਂ ਜਿਹੜਾ ਗਾਹਾਂ ਨਿਕਲਦਾ ਉਹ ਗੁਰਮੁਖ, ਆਤਮਾ ਛੱਡਤੀ ਸਰੀਰ ਫੜ ਲਿਆ। ਕਲਿਆਣ ਆਤਮਾ ਦਾ ਹੋਣਾ ਨਾ ਕਿ ਸਰੀਰ ਦਾ ਹੋਣਾ, ਕਲਿਆਣ ਤਾਂ ਆਤਮਾ ਦਾ ਹੋਣਾ। ਮਿਆਨ ਚਾਹੇ ਸੋਨੇ ਦਾ, ਜੇ ਅੰਦਰ ਤਲਵਾਰ ਅੱਧੀ ਹੈ ਤੇ ਵੇਲੇ ਤੇ ਸਿੱਧਾ ਤਲਵਾਰ ਨੇ ਕੰਮ ਹੋਣਾ, ਮਿਆਨ ਨੇ ਥੋੜੀ ਕੰਮ ਹੋਣਾ। ਉਹ ਤਾਂ ਚਾਹੇ ਉੱਤੇ ਲੀਰਾਂ ਹੀ ਲਪੇਟ ਲੈਂਦੇ ਤਲਵਾਰਾਂ ਤੇ, ਤਾਂ ਮਿਆਨ ਤਾਂ ਹੈ ਵੀ ਉਹ ਲੱਗੇ ਨਾ ਆਪਣੇ ਤਲਵਾਰ ਲੱਗੇ ਨਾ। ਜੇ ਹੁਣ ਤਲਵਾਰ ਬਿਨਾਂ ਮਿਆਨ ਤੇ ਪਾਵਾਂਗੇ ਆਪਣੀ ਲੱਗੂਗੀ, ਕਿਸੇ ਹੋਰ ਦੇ ਲੱਗੂਗੀ। ਇਹ ਤਾਂ ਸਿਰਫ ਮਿਆਨ ਹੈ ਸਰੀਰ ਤਾਂ, ਕੱਪੜਾ ਸਾਰੀ ਦਾਰੋਮਦਾਰ ਕੱਪੜੇ ਤੇ ਖੜਾ ਸੰਸਾਰ ਦਾ, ਸਰੀਰ ਨਾਲ ਜੁੜ ਕੇ ਸਾਰਾ ਕੁਛ ਕੱਪੜੇ ਵਾਸਤੇ ਕਰ ਰਿਹਾ, ਆਪਣੇ ਵਾਸਤੇ ਕੁਛ ਨਹੀਂ ਕਰ ਰਿਹਾ। ਸਿੱਖ ਵੀ ਨਹੀਂ ਆਪਣੇ ਵਾਸਤੇ ਕਰ ਰਹੇ, ਭਾਵੇਂ ਰੋਜ਼ ਅਸੀਂ ਪੜ੍ਹਦੇ ਹਾਂ ਅਵਰ ਕਾਜ ਤੇਰੇ ਕਿਤੇ ਨਾ ਕਾਮ, ਜੋ ਅਸੀਂ ਕੰਮ ਕਰਦੇ ਹਾਂ ਸਾਰਾ ਦਿਨ ਜ਼ਿੰਦਗੀ 'ਚ ਉਹ ਅਵਰ ਕੰਮ ਨੇ, ਜਿਹੜਾ ਕੰਮ ਕਰਨਾ ਕਰਨ ਆਇਆ ਉਹ ਕੰਮ ਨਹੀਂ ਹੈ, ਜਿਹੜਾ ਕੰਮ ਕਰਨ ਆਏ ਸੀ ਉਹ ਕੰਮ ਨਹੀਂ ਹੈ, ਉਹਨੂੰ ਛੱਡ ਕੇ ਹੋਰ ਕੰਮ ਕਰਦੇ ਉਹ ਅਵਰ ਕੰਮ ਨੇ, ਉਹ ਸਾਰੇ ਸਰੀਰ ਵਾਸਤੇ ਹੀ ਨੇ, ਦੁਨੀਆਂ ਵਾਸਤੇ ਹੀ ਨੇ। ਤੇਰੇ ਕਿਤੇ ਨਾ ਕੰਮ, ਆਤਮਾ ਦੇ ਕੰਮ ਤਾਂ ਆਉਣੇ ਨਹੀਂ। ਪੈਸਾ ਜਿੰਨਾ ਮਰਜ਼ੀ ਇਕੱਠਾ ਕਰ ਲਓ, ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਓ, ਆਤਮਾ ਨਾਲ ਤਾਂ ਜਾਣੇ ਨਹੀਂ। ਇਹਦੇ ਬਾਵਜੂਦ ਵੀ ਕਹਿਦੇ ਕੋਈ ਅਸਰ ਨਹੀਂ ਕਿਸੇ ਦੇ, ਸਾਰਾ ਕੁਛ ਪੜ੍ਹ ਸੁਣ ਕੇ ਅਸਰ ਕੋਈ ਨਹੀਂ ਹੈ। ਜੇ ਅਸਰ ਹੈ ਕੋਈ ਨਹੀਂ, ਅਸਰ ਦਾ ਨਾਂ ਸਿੱਖੀ ਹੈ, ਪੜ੍ਹਨ ਦਾ ਨਾਂ ਸਿੱਖੀ ਨਹੀਂ, ਸੁਣਨ ਦਾ ਨਾਂ ਸਿੱਖੀ ਨਹੀਂ। ਜਿੰਨਾ ਅਸਰ ਹੋ ਗਿਆ ਉਨੀ ਸਿੱਖੀ ਹੈ, ਜੇ ਅਸਰ ਨਹੀਂ ਹੋਇਆ ਸਿੱਖੀ ਵਾਲੀ ਗੱਲ ਖਤਮ। ਜੋਗੀ ਜਿਵੇਂ ਜੁੜੇ ਹੋਏ ਤੇ ਉੱਥੇ ਸਿੱਖ ਜੁੜੇ ਹੋਏ ਨੇ, ਜੋਗੀ ਤਾਂ ਹਿੰਦੂ ਸੀ, ਅਸੀਂ ਕਹਿੰਦੇ ਅਸੀਂ ਸਿੱਖ ਹਾਂ। ਅਸੀਂ ਸਿੱਖ ਕਿਵੇਂ ਹੋਏ? ਸਿੱਖ ਹੋਵੋਗੇ ਤਾਂ ਜੇ ਛੱਡ ਕੇ ਜਾਤ ਨੂੰ ਜੋਤ ਦੇ ਤਲ ਤੇ ਜੁਵੋਗੇ। ਜਾਣੋ ਜੋਤ ਨਾ ਪੁੱਛੋ ਜਾਤੀ, ਲੈਣੇ ਨੇ ਨਾਨਕ ਨੂੰ ਜਾਤ ਕਰਕੇ ਨਹੀਂ ਮੰਨਿਆ, ਜੋਤ ਕਰਕੇ ਮੰਨਿਆ। ਜੋਤ ਕਰਕੇ ਦੇਖਿਆ ਲੈਣੇ ਨੇ, ਤਾਂ ਹੀ ਤਾਂ ਲੈਣਾ ਨਾਨਕ ਹੋ ਗਿਆ। ਸਰੀਰ ਕਰਕੇ ਜਿਹੜਾ ਦੇਖਦਾ ਹੈ, ਸਰੀਰ ਨਹੀਂ ਉਹਦਾ ਹੋ ਸਕਦਾ, ਉਹੋ ਜਿਹਾ ਬਣ ਸਕਦਾ। ਜੇ ਸਰੀਰ ਕਰਕੇ ਜਿਹਨਾਂ ਨੇ ਮੰਨਿਆ, ਵੱਖਰੇ ਰਹੇ ਨੇ, ਫੋਟੋ ਵੱਖਰੀ ਰਹੀ ਹੈ। ਸਰੀਰ ਨਹੀਂ ਬਦਲਦਾ ਹੁੰਦਾ, ਬਦਲ ਦੀ ਜੋਤ ਹੁੰਦੀ ਹੈ। ਜੋਤ ਕਰਕੇ ਮੰਨੂ ਨਾਨਕੇ ਬਣ ਗਿਆ, ਗਾਹਾਂ ਵਾਲੇ ਨੇ ਜੋਤ ਕਰਕੇ ਮੰਨਿਆ ਉਹ ਵੀ ਨਾਨਕ ਬਣ ਗਿਆ, ਗਾਹਾਂ ਵਾਲੇ ਨੇ ਜੋਤ ਕਰਕੇ ਮੰਨਿਆ ਉਹ ਵੀ ਨਾਨਕ ਬਣ ਗਿਆ, ਸਾਰੇ ਨਾਨਕੇ ਬਣਦੇ ਚਲੇ ਗਏ। ਜਿਹਨੇ ਜਾਣਿਆ ਸੋ ਤਿਸ ਹੀ ਜਿਹਾ, ਜਿਹਨੇ ਜੋਤ ਕਰਕੇ ਜਾਣਿਆ ਨਾ ਉਹ ਉਹਦੇ ਵਰਗਾ ਹੀ ਜਾਣਦਾ ਬਣ ਜਾਂਦਾ ਜਿਹਨੂੰ ਜਾਣਦਾ। ਜਿਨ ਜਾਣਿਆ ਸੋ ਤਿਸੀ ਹੀ ਜਿਹਾ, ਅਤ ਨਿਰਮਾਇਲ, ਅਤ ਨਿਰਮਾਇਲ, ਅਤਿਅੰਤ ਨਿਰਮਲ ਹੋ ਜਾਂਦਾ ਹੈ। ਸੀ ਜਿਸ ਦੇਹਾ, ਸਾਰੀ ਜਿਹੜੀ ਗੁਰਜ ਹੈ ਉਹਦੀ ਅੰਦਰ ਨਾ ਉਲਝਣ ਸੁਲਝ ਜਾਂਦਾ, ਜੋ ਸ਼ੰਕੇ ਨੇ ਧਰਮ ਦੇ ਸਾਰੇ ਦੂਰ ਹੋ ਜਾਂਦੇ, ਅਤ ਨਿਰਮਲ ਹੋ ਜਾਂਦਾ ਔਰ ਸੁਲਝ ਜਾਂਦਾ, ਸੁਲਝਿਆ ਹੋਇਆ ਆਦਮੀ ਹੋ ਜਾਂਦਾ। ਜਿਹੜੀ ਗੁੱਥੀ ਉਲਝੀ ਹੋਈ ਹੈ ਧਰਮ ਦੀ ਸੁਲਝ ਜਾਂਦੀ ਹੈ। ਜੋਗੀ ਕਿੱਥੇ ਖੜੇ ਨੇ? ਜੋਗੀ ਖੜੇ ਨੇ ਹਵਾ ਦੇ ਉੱਤੇ, ਦਸ ਉਂਗਲ ਹਵਾ ਚੱਲਦੀ ਹੈ ਸਰੀਰ ਚ, ਸਾਹ ਆਉਂਦਾ ਆਉਂਦਾ ਸਰੀਰ ਵਾਸਤੇ ਆਉਂਦਾ ਨਾ। ਜਦ ਸਰੀਰ ਬਣਦਾ ਸੀ ਗਰਭ ਚ, ਜਦ ਤਾਂ ਸਾਹ ਨਹੀਂ ਸੀ ਆਉਂਦਾ, ਜਦ ਵੀ ਜਿਉਂਦਾ ਸੀ। ਸਾਹ ਆਉਣ ਵਾਸਤੇ ਜਿਉਣਾ ਜ਼ਰੂਰੀ ਨਹੀਂ ਹੈ, ਜਿਉਣ ਵਾਸਤੇ ਸਾਹ ਆਉਣਾ ਕੋਈ ਜ਼ਰੂਰੀ ਨਹੀਂ। ਤੇ ਗਰਭ ਦੇ ਵਿੱਚ ਜਿਉਂਦਾ ਸੀ ਫਿਰ ਸਾਹ ਤਾਂ ਆਉਂਦਾ ਨਹੀਂ ਸੀ, ਮਾਂ ਦੇ ਪੇਟ ਚ ਸਾਹ ਨਹੀਂ ਸੀ ਆਉਂਦਾ, ਜਿਉਂਦਾ ਸੀ। ਪ੍ਰਭਾਵ ਹੈ ਫਿਰ ਉਸ ਵਾਸਤੇ ਰੱਖੇ ਰੱਖਿਆ ਸੀ, ਪ੍ਰਭ ਦੇ ਭਾਉਣ ਦੀ ਗੱਲ ਹੈ, ਇਹ ਜ਼ਰੂਰੀ ਨਹੀਂ ਹੈ। ਸਾਵਣਾ ਕੋਈ ਸਾਵਣਾ ਜੀਵਨ ਦਾ ਕੋਈ ਆਧਾਰ ਨਹੀਂ ਹੈ, ਕਿਸੇ ਹੋਰ ਤਰੀਕੇ ਨਾਲ। ਦਰਖਤ ਨੇ ਜਿਉਂਦੇ ਨੇ, ਕਿੱਥੇ ਸਾਹ ਲੈਂਦੇ ਨੇ, ਕਿੱਥੇ ਫੇਫੜਾ ਇਹਨਾਂ ਦੇ, ਜਿਉਂਦੇ ਨੇ ਨਾ ਦਰਖਤ, ਸਾਰੇ ਜਿਉਂਦੇ ਨੇ, ਦੱਸੋ ਕਿੱਥੋਂ ਸਾਹ ਲੈਂਦੇ ਨੇ। ਦਰਖਤ ਦੇਖਦੇ ਨੇ, ਦਿਖਾਓ ਅੱਖਾਂ ਕਿੱਥੇ ਨੇ ਇਹਨਾਂ ਦੇ, ਦਰਖਤ ਸੁਣਦੇ ਨੇ, ਦਿਖਾਓ ਕਰਨ ਕਿੱਥੇ ਨੇ ਇਹਨਾਂ ਦੇ। ਇਹ ਤਾਂ ਹੁਣ ਸਾਇੰਸ ਵੀ ਮੰਨਦੀ ਹੈ, ਦਰਖਤਾਂ ਨੂੰ ਸੁਣਦਾ ਵੀ ਹੈ, ਦਰਖਤਾਂ ਨੂੰ ਦੇਖਦਾ ਵੀ ਹੈ, ਦਰਖਤ ਸਾਹ ਵੀ ਲੈਂਦੇ ਨੇ। ਪਰ ਪ੍ਰਭ ਭਾਵੇ ਫਿਰ ਸਾਸਤੇ ਰੱਖੇ, ਛੱਡ ਦੇਣਾ ਉਸੀ ਦਰਖਤ, ਕਿਵੇਂ ਛੱਡਦੇ ਨੇ? ਉਹ ਇੱਕ ਸਾਰਾ ਦਿਨ ਸਾਹ ਖਿੱਚਦੇ ਨੇ, ਰਾਤ ਨੂੰ ਛੱਡਦੇ ਨੇ। ਜ਼ਰੂਰੀ ਆ ਵੀ ਇੱਕ ਇੱਕ ਮਿੰਟ 'ਚ ਸਾਹ ਛੱਡਣਾ, ਟਾਈਮ ਹੈ। ਸਾਰਾ ਦਿਨ ਇੱਕ ਚੀਜ਼ ਖਿੱਚੀ ਜਾਂਦੇ ਨੇ, ਰਾਤ ਨੂੰ ਦੂਜੀ ਚੀਜ਼ ਛੱਡੀ ਜਾਂਦੇ ਨੇ। ਸਾਹ ਆਪਣਾ ਵੀ ਤਾਂ ਟਾਈਮ ਹੈ, ਸਾਹ ਆਉਣ ਦਾ ਹੁਣ ਦਾ ਟਾਈਮ ਲੰਬਾ। ਸਵਾਲ ਦਸ ਉਂਗਲ ਵਾਯੂ ਦੀ ਕੀਤੀ ਹੈ, ਤਰੇ ਸੱਤ ਉਂਗਲ ਵਾਯੂ ਉਦੂ, ਉਹਦਾ ਜਵਾਬ ਦੇ ਰਹੇ ਨਾਨਕ ਦੇ ਰਹੇ ਵੀ ਜਿਹੜੀ ਤੁਸੀਂ ਹਵਾ ਦੀ ਗੱਲ ਕਰਦੇ ਹੋ, ਸਾਹ ਚੱਲਦਾ ਹੈ, ਦਸ ਉਂਗਲ ਹਵਾ ਚੱਲਦੀ ਹੈ, ਇੱਥੋਂ ਇੱਥੇ ਤੱਕ ਹਵਾ ਚੱਲਦੀ ਹੈ ਜਿਹੜੀ ਦਸ ਉਂਗਲ, ਇਹਦਾ ਆਤਮਾ ਨੂੰ ਕੋਈ ਸੰਬੰਧ ਨਹੀਂ ਹੈ। ਤੁਸੀਂ ਕਹਿੰਦੇ ਹੋ ਵੀ ਇਹ ਆਤਮਾ ਦਾ ਜੀਵਨ ਹੈ, ਮਨ ਦਾ ਜੀਵਨ ਹੈ, ਬਿਲਕੁਲ ਗਲਤ। ਆਤਮਾ ਦਾ ਸਰੀਰ ਦਾ ਜੀਵਨ ਹੈ, ਇਹ ਤਾਂ ਮਾਇਆ ਹੈ। ਚੇਤਨ ਦਾ ਜੀਵਨ ਜੜ ਕਿਵੇਂ ਹੋ ਸਕਦਾ ਹੈ? ਜੜ ਦਾ ਜੀਵਨ ਚੇਤਨ ਹੋ ਸਕਦਾ ਹੈ? ਕਿਉਂਕਿ ਜੱਗ ਕੀ ਹੈ? ਜੜ ਹੈ। ਜੱਗ ਜੀਵਨ ਪੁਰਖ ਹੈ। ਜੱਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ। ਜਿੰਨਾ ਚਿਰ ਜੱਗ ਜੀਵਨ ਹੈ, ਬਿਰਛ ਵਿੱਚ ਬਿਰਛ ਹਰੈ, ਜਦ ਆਤਮਾ ਨਿਕਲਗੀ ਬਿਰਛ ਸੁੱਕ ਜਾਣਾ। ਇਸ ਕਰਕੇ ਉਹਦਾ ਨਾਮ ਹਰੀ ਹੈ। ਹਰੀ ਕਾਹਦਾ ਨਾਮ? ਬਿਰਛ ਹਰੈ, ਜਿੰਨਾ ਚਿਰ ਵਿੱਚ ਹਰੈ। ਆਹੂ ਸਾਰਾ ਕਾਹਦੇ ਨਾਲ? ਉਹਦੇ ਨਾਲ ਹਰੀ ਉਹਦਾ ਨਾਮ ਹੈ। ਹਰੇ ਉਹਦਾ ਨਾਮ ਕਿਉਂ ਹੈ? ਹਰਾ ਕਰਨ ਵਾਲਾ, ਸੁੱਕੇ ਕਾਸ਼ਟ ਹਰਿਆ, ਹਰੀ ਉਹਦਾ ਗੁਣ ਹੈ, ਗੁਣਵਾਚਕ ਨਾਮ ਹੈ ਹਰੀ। ਹਰੀ ਆਤਮਾ ਦਾ ਗੁਣ ਹੈ, ਆਤਮਾ ਦਾ ਗੁਣ ਹੈ ਹਰੀ। ਸਰੀਰ ਵਾਸਤੇ ਹਵਾ ਚਾਹੀਦੀ, ਕਿਉਂਕਿ ਪੰਜ ਤੱਤ ਦਾ ਸਰੀਰ, ਪੰਜ ਤੱਤ ਕੋ ਤਨ ਰਚਿਓ, ਜਾਣਿਓ ਚਤੁਰ ਸੁਜਾਨ। ਪਹਿਲੇ ਪਦੇ ਦੇ ਵਿੱਚ ਉਹਨੇ ਤਰੇ ਸੱਤ ਉਂਗਲ ਦਸ ਉਂਗਲ ਵਾਯੂ ਦੀ ਗੱਲ ਸ਼ੁਰੂ ਕੀਤੀ ਸੀ, ਹੁਣ ਉਹਦਾ ਜਵਾਬ ਹੋਰ ਦੇ ਰਹੇ ਨੇ ਗਾਹ ਗੁਰਮਤ ਦਾ। ਹਾਂਜੀ,
ਤਰੇ ਸੱਤ ਉਂਗਲ ਵਾਈ ਉਦੂ ਸੁਣ ਸੱਚ ਆਹਾਰ।
ਪਰ ਜਦ ਮਨ ਸੁਣ ਹੋ ਜਾਂਦਾ ਨਾ, ਤੁਹਾਡਾ ਮਨ ਜੋ ਸੁਣ ਹੋਇਆ ਨੀ, ਤਾਂ ਤੁਹਾਨੂੰ ਲੱਗਦਾ ਵੀ ਇਹਦੇ ਬਿਨਾਂ ਅਸੀਂ ਮਰ ਜਾਵਾਂਗੇ। ਜਦ ਮਨ ਵਾਕਿਆ ਸੁਣ ਹੋ ਜਾਂਦਾ, ਪਰਮਾਨੈਂਟਲੀ ਸੁਣ ਹੋ ਜਾਂਦਾ, ਫਿਰ ਉਹਦਾ ਆਹਾਰ ਵਾਯੂ ਨਹੀਂ ਰਹਿੰਦੀ, ਉਹਦਾ ਆਹਾਰ ਸੱਚ ਹੋ ਜਾਂਦਾ। ਇਹ ਪਤਾ ਲੱਗਦਾ ਸੁਣ ਹੋਏ ਤੇ ਬਾਅਦ ਅਨਹਦ ਸੁਣ ਜਦ ਹੋ ਜਾਂਦਾ ਨਾ ਪਿੱਛੇ ਕਿਹਾ ਸੀ ਨਾ ਸੁਣੋ ਸੁਣ ਕਹੇ ਸਭ ਕੋਈ ਅਨਹਦ ਸੁਣ ਕਹਾਤੇ ਹੋਈ ਉਹ ਜਿੱਦਣ ਸੁਣ ਤੁਸੀਂ ਹੋ ਜਾਓਗੇ ਨਾ ਮਨ ਤੁਹਾਡਾ ਸੁਣ ਹੋ ਜਾਊਗਾ ਮਨ ਨੂੰ ਮਾਇਆ ਦੀ ਭੁੱਖ ਨਹੀਂ ਰਹੂਗੀ ਅਸਲ ਚ ਮਾਇਆ ਦੀ ਭੁੱਖ ਹੈ ਤਾਂ ਹਵਾ ਦੀ ਭੁੱਖ ਹੈ ਤੁਹਾਨੂੰ ਮਾਇਆ ਦੀ ਭੁੱਖ ਨਾ ਮਨ ਦੇ ਵਿੱਚ ਹਵਾ ਵੀ ਮਾਇਆ ਇਸ ਕਰਕੇ ਤੁਹਾਨੂੰ ਇਹ ਜਾਪਦਾ ਵੀ ਇਹਦੇ ਬਿਨਾਂ ਅਸੀਂ ਮਰ ਜਾਵਾਂਗੇ ਜੇ ਰੋਟੀ ਨਾ ਮਿਲੀ ਤਾਂ ਮਰ ਜਾਵਾਂਗੇ ਐ ਲੱਗਦਾ ਹੈ ਆਤਮਾ ਦੀ ਖੁਰਾਕ ਨਹੀਂ ਹੈ ਸਰੀਰ ਦੀ ਖੁਰਾਕ ਹੈ ਇਹ ਤਾਂ ਮਰਦਾ ਨਹੀਂ ਆਤਮਾ ਤਾਂ ਮਰਦੀ ਨਹੀਂ ਹੈ ਆਤਮਾ ਤਾਂ ਮਰਦੀ ਨਹੀਂ ਅਮਰ ਹੈ ਤੁਹਾਨੂੰ ਕਹਿ ਰਹੇ ਮਰ ਜਾਵਾਂਗੇ ਮਰ ਕੌਣ ਜਾਊਗਾ ਕੌਣ ਬੂਗਾ ਰੇ ਕੌਣ ਬੂਗਾ ਕੌਣ ਮਰੂਗਾ ਉਹ ਤਾਂ ਉੱਥੇ ਸਰੀਰ ਨਾਲ ਜੁੜੇ ਹੋਏ ਨੇ ਜਿਹੜੇ ਮਾਇਆ ਨਾਲ ਜੁੜੇ ਹੋਏ ਨੇ ਉਹ ਉਹਨਾਂ ਦੀ ਬੋਲੀ ਹੋਰ ਹੈ ਗੁਰਮੁਖਾਂ ਦੀ ਬੋਲੀ ਹੋਰ ਸੁਣ ਸੱਚ ਆਹਾਰ ਜਿਹੜਾ ਸੁਣ ਹੈ ਉਹਦਾ ਤਾਂ ਆਹਾਰ ਹੈ ਸੱਚ ਹੈ ਉਹਦਾ ਸੱਚ ਖਾਣਾ ਸੱਚ ਪਹਿਨਣਾ ਉਹਦਾ ਝੂਠ ਮਾਇਆ ਆਹਾਰ ਨਹੀਂ ਹੈ ਮਾਇਆ ਉਹਦੀ ਖੁਰਾਕ ਨਹੀਂ ਹੈ ਸੁਣ ਦਾ ਆਹਾਰ ਹੁੰਦਾ ਸੱਚ ਸੁਣ ਸੱਚ ਆਹਾਰੋ ਉਹਦਾ ਆਹਾਰ ਸੱਚ ਹੈ ਸੱਚ ਖਾਣਾ ਸੱਚ ਪਹਿਣ ਤੇ ਬਾਈ ਉਹ ਤਾਂ ਸੱਚ ਹੈ ਨੀ ਤਾਂ ਮੈਂ
ਗੁਰਮੁਖ ਬੋਲਾ ਤੱਤ ਬਰੋਲਾ
ਹੁਣ ਗੁਰਮੁਖ ਦੇ ਕੀ ਕੰਮ ਆਉਂਦੀ ਆ ਹਵਾ ਗੁਰਮੁਖੇ ਤੋਂ ਕੰਮ ਜ਼ਰੂਰ ਲੈਂਦਾ ਹਵਾ ਬੋਲਣ ਦਾ ਕੰਮ ਲੈਂਦਾ ਜਦ ਹਵਾ ਅੰਦਰ ਨੂੰ ਜਾਂਦੀ ਹੈ ਉਹ ਤਾਂ ਸਰੀਰ ਦੇ ਕੰਮ ਆਉਂਦੀ ਹੈ ਜੋ ਆਕਸੀਜਨ ਦੀ ਲੋੜ ਹੈ ਆਕਸੀਜਨ ਨਾਲ ਖੂਨ ਸਾਫ਼ ਹੋ ਜਾਂਦਾ ਗੁਰਮੁਖੇ ਤੇ ਕੰਮ ਲੈ ਲੈਂਦਾ ਮਾਇਆ ਨਾਲ ਸੰਪਰਕ ਪੈਦਾ ਕਰਨ ਦਾ ਬੋਲਣ ਦਾ ਕੰਮ ਲੈ ਲੈਂਦਾ ਤੇ ਹਵਾ ਤੇ ਜੇ ਬਾਹਰ ਨੂੰ ਜਾਂਦੀ ਇਸ ਹਵਾ ਨਾਲ ਬੋਲਦਾ ਉਹ ਸਿਰਫ ਆਪਣੀ ਗੱਲ ਦੱਸਣ ਵਾਸਤੇ ਤੋਂ ਕੰਮ ਲੈਂਦਾ ਉਹਦੀ ਖੁਰਾਕ ਨਹੀਂ ਹੈ ਇਹਦੇ ਵਿੱਚ ਦੀ ਕਿਸੇ ਨੂੰ ਖੁਰਾਕ ਦਿੰਦਾ ਉਹ ਬੋਲਣ ਦਾ ਕੰਮ ਲੈਂਦਾ ਹਵਾ ਤੇ ਇਸੇ ਹਵਾ ਕਰਕੇ ਬੋਲਦੇ ਹਾਂ ਆਪਾਂ ਜਿਹੜਾ ਸਾਹ ਲੈਂਦੇ ਹਾਂ ਜਾਂ ਬਾਹਰ ਨੂੰ ਆਉਂਦੇ ਜਦੇ ਬੋਲਦੇ ਹਾਂ ਗੁਰਮੁਖ ਬੋਲਦਾ ਗੁਰਮੁਖ ਬੋਲਦਾ ਜ਼ਰੂਰ ਇਸ ਹਵਾ ਨਾਲ ਕਾਹਦੇ ਵਾਸਤੇ ਤੱਤ ਬਰੋਲਾ ਤੱਤ ਗਿਆਨ ਦੇਣ ਵਾਸਤੇ ਬਰੋਲਾ ਹੁੰਦਾ ਜਦੋਂ ਬਾਬਰ ਵਾਲਾ ਚੱਲਦਾ ਨਾ ਗੋਲ ਗੋਲ ਸਾਈਕਲੋਨ ਉਹ ਸਾਈਕਲੋਨ ਵਿੱਚ ਹੀ ਲਪੇਟ ਕੇ ਗਿਆਨ ਕੀਆਂ ਦੀ ਆਉਂਦੀ ਹੈ ਹਵਾ ਨੂੰ ਘੁਮਾਉਂਦੇ ਆ ਨਾ ਅੰਦਰ ਤਾਂ ਆਵਾਜ਼ ਬਣਦੀ ਹੈ
ਰੜਕ ਕੇ ਦਿੰਦਾ ਤੁਹਾਡਾ
ਜਿੰਨੇ ਰੱਖ ਅਪਾਰੋ
ਤੱਤ ਬਰੋਲਾ ਇਹਦੇ ਚ ਤੱਤ ਭੇਜ ਦਿੰਦਾ ਗਿਆਨ ਕੀਆਂ ਦੀ ਵਾਂਗੂ ਇਹ ਸੰਤ ਰਹਿਣ ਹੈ ਇਹੀ ਧੂੜ ਹੈ ਧੂੜ ਦਿੰਦਾ ਉਹ ਤੱਤ ਲੋਕਾਂ ਦੇ ਉੱਤੇ ਗੁਰਮੁਖ ਬੋਲਾ ਤੱਤ ਬਰੋਲਾ ਇਹ ਸਵਾ ਨਾਲ ਦਸ ਉਪਲ ਹਵਾ ਨਾਲ ਗੁਰਮੁਖ ਤੱਤ ਬਰੋਲਣ ਵਾਸਤੇ ਘੁੰਮ ਲੈਂਦਾ ਤੇ ਜ਼ਰੂਰ ਆਪਣੀ ਗੱਲ ਕਹਿਣ ਵਿੱਚ ਜਾਂ ਸੱਚ ਦੱਸਣ ਵਿੱਚ ਇਹ ਹਵਾ ਤੋਂ ਕੰਮ ਲੈ ਲੈਂਦਾ ਹਵਾ ਦਾ ਮਾਧਿਅਮ ਬਣਾ ਲੈਂਦਾ ਬੋਲ ਆਵਾਜ਼ ਬਣ ਜਾਂਦੀ ਹੈ ਹਵਾ ਹੈ ਜ਼ਰੂਰ ਇਹ ਕੰਮ ਜ਼ਰੂਰ ਹੈ ਗੁਰਮੁਖ ਬੋਲਾ ਤੱਤ ਬਰੋਲਦਾ
ਚੀਨੇ ਅਲੱਖ ਅਪਾਰੋ
ਔਰ ਜਦ ਬੋਲਦਾ ਨਾ ਤੱਤ ਬਰੋਲਦਾ ਉਹ ਜਦ ਵੀ ਅਲੱਖ ਅਪਾਰ ਨੂੰ ਖੋਜਦਾ ਹੁੰਦਾ ਖੋਜ ਕੇ ਨਹੀਂ ਬੋਲਦਾ ਖੋਜਿਆ ਹੋਇਆ ਨਹੀਂ ਬੋਲਦਾ ਖੋਜਿਆ ਹੋਇਆ ਤਾਂ ਬੋਲਦਾ ਬੋਲਣ ਵੇਲੇ ਵੀ ਖੋਜਦਾ ਬੋਲਣ ਵੇਲੇ ਵੀ ਖੋਜਦਾ ਤਾਂ ਹੀ ਕਿਹਾ ਪੀਸ ਪੀਸ
ਛਾਪਿਆ
ਉਦੋਂ ਵੀ ਬੋਲਦੇ ਬੋਲਦੇ ਨੂੰ ਵੀ ਉਹਨੂੰ ਸੋਝੀ ਹੋਰ ਆਉਂਦੀ ਜਾਂਦੀ ਹੈ ਨਾਲ ਕਿਉਂ ਜਦ ਦੇਖਾਂ ਤਬ ਗਾਵਾਂ ਉਹ ਦੇਖ ਕੇ ਗਾਉਂਦਾ ਜਦ ਗੌਰ ਨਾਲ ਦੇਖ ਕੇ ਗਾਉਂਦਾ ਜਿਹੜੀ ਚੀਜ਼ ਪਹਿਲਾਂ ਗੌਰ ਨਾਲ ਨਹੀਂ ਦੇਖੀ ਬੋਲਣ ਵੇਲੇ ਸੁੱਤੀ ਜ਼ਿਆਦਾ ਡਿੱਗੀ ਹੁੰਦੀ ਹੈ ਕਈ ਚੀਜ਼ਾਂ ਉਹਨੂੰ ਨਵੀਆਂ ਹੋਰ ਦਿਖ ਜਾਂਦੀਆਂ